ਲੈ ਮੌਤ ਨਾ ਚੇਤੇ ਆਵੇ। ਕਹਿੰਦੇ ਨੇ ਬੱਚੇ ਨੂੰ ਮੌਤ ਚੇਤੇ ਆ ਗਈ, ਇਹ ਕਰਾਮਾਤ ਹੈ, ਬਹੁਤ ਵੱਡੀ ਕਰਾਮਾਤ ਹੈ। ਔਰ ਜੇ ਬੁੱਢੇ ਨੂੰ ਅਜੇ ਵੀ ਮੌਤ ਚੇਤੇ ਨਹੀਂ ਆ ਰਹੀ, ਜੋ ਦੁਆਰ 'ਤੇ ਦਸਤਕ ਪਈ ਦਿੰਦੀ ਹੈ, ਕਹਿੰਦੇ ਇਹ ਬਹੁਤ ਸੋਇਆ ਹੋਇਆ ਮਨੁੱਖ ਹੋਵੇਗਾ, ਬਹੁਤ ਜੜ ਬੁੱਧੀ ਦਾ, ਮੋਟੀ ਅਕਲ ਦਾ। ਇਸ ਵਾਸਤੇ ਅਜੋਕੇ ਸਮੇਂ ਵਿੱਚ ਕਿਧਰੇ ਇਹ ਨਾ ਸਮਝਣਾ ਕਿ ਲੋਕਾਂ ਦੀ ਅਕਲ ਬੜੀ ਬਾਰੀਕ ਹੈ, ਕਤਈ ਨਹੀਂ। ਇਹ ਗੱਲ ਵੱਖਰੀ ਹੈ ਕਿ ਜਿਤਨੀ ਵਿੱਦਿਆ ਹੁਣ ਹੈ, ਜਿਤਨੀ ਤਾਲੀਮ ਹੁਣ ਹੈ, ਇਤਨੀ ਪਹਿਲੇ ਨਹੀਂ ਸੀ। ਪਰ ਜਿਤਨੀ ਮੋਟੀ ਬੁੱਧ ਹੁਣ ਹੈ, ਇਤਨੀ ਪਹਿਲੇ ਨਹੀਂ ਸੀ। ਪੁਰਾਣੇ ਜ਼ਮਾਨੇ ਵਿੱਚ ਅਨਪੜ੍ਹ ਸਿਆਣਿਆਂ ਦੀ ਤਾਦਾਦ ਬਹੁਤ ਜ਼ਿਆਦਾ ਸੀ, ਬਹੁਤ ਜ਼ਿਆਦਾ ਸੀ। ਅਜੋਕੇ ਸਮੇਂ ਵਿੱਚ ਪੜ੍ਹੇ ਲਿਖੇ ਮੂਰਖਾਂ ਦੀ ਤਾਦਾਦ ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਪੜ੍ਹਿਆ ਮੂਰਖ ਆਖੀਏ, ਕਿਹਨੂੰ ਪੜ੍ਹਿਆ ਮੂਰਖ ਆਖੀਏ, ਜਿਤ ਲੱਭ ਲੋਭ ਅਹੰਕਾਰ। ਭਗਤ ਕਬੀਰ ਨੇ ਇੱਕ ਗੱਲ ਬੜੀ ਦਾਰਸ਼ਨਿਕ ਅਤੇ ਮਹਾਨ ਆਖੀ ਹੈ। ਉਹ ਕਹਿੰਦੇ ਨੇ ਧਰਮ ਦਾ ਜਿਹੜਾ ਦਰਵਾਜ਼ਾ ਹੈ, ਰੱਬ ਦੇ ਮਹਿਲ ਦਾ ਜਿਹੜਾ ਦਰਵਾਜ਼ਾ ਹੈ, ਮੁਕਤੀ ਦਾ ਜਿਹੜਾ ਦਰਵਾਜ਼ਾ ਹੈ, ਉਹ ਬੜਾ ਸੂਖਸ਼ਮ ਹੈ, ਬਹੁਤ ਸੂਖਸ਼ਮ ਹੈ। ਕਿੰਨਾ ਕੁ ਸੂਖਸ਼ਮ ਹੈ? ਆਪ ਕਹਿੰਦੇ ਨੇ ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸਵੇਂ ਭਾਅ। ਰਾਈ ਦੇ ਦਾਣੇ ਦਾ ਦਸਵਾਂ ਹਿੱਸਾ ਕਰੋ ਤੇ ਕਿੰਨਾ ਕੁ ਰਹਿ ਜਾਏਗਾ? ਕੁਛ ਵੀ ਨਹੀਂ, ਹੱਥ ਵਿੱਚ ਸ਼ਾਇਦ ਪਕੜੇ 'ਚ ਵੀ ਨਾ ਹੋਵੇ। ਕਹਿੰਦੇ ਨੇ ਮੁਕਤੀ ਦਾ ਦੁਆਰ, ਧਰਮ ਦਾ ਦੁਆਰ, ਰੱਬ ਦੇ ਮਹਿਲ ਦਾ ਦਰਵਾਜ਼ਾ ਇੰਨਾ ਕੁ ਬਾਰੀਕ ਹੈ ਤੇ ਮਨ ਤੋਂ ਮੈਗਲ ਹੋਏ ਰਿਹਾ ਨਿਕਸਿਓ ਕਿਉਂ ਕਰ ਜਾਏ। ਤੇ ਬੰਦੇ ਦਾ ਮਨ, ਬੰਦੇ ਦੀ ਅਕਲ, ਬੰਦੇ ਦੀ ਬੁੱਧ ਇੱਥੇ ਹਾਥੀ ਹੋਈ ਪਈ ਹੈ, ਕਿਵੇਂ ਲੰਘੇ? ਜਿਹਦੀ ਅਕਲ ਬਹੁਤ ਮੋਟੀ ਹੋਵੇ ਨਾ ਤੇ ਬਾਰੀਕ ਗੱਲਾਂ ਨੂੰ ਨਾ ਸਮਝ ਸਕੇ, ਤੇ ਪੰਜਾਬ ਦੇ ਵਿੱਚ ਅੱਜ ਵੀ ਕਹਿ ਦਿੰਦੇ ਨੇ ਵੀ ਤੇਰੀ ਅਕਲ ਥੋੜ੍ਹੀ ਹੈ, ਨਿਰੀ ਮੱਝ ਹੈ, ਉੱਥੇ ਇੰਝ ਕਹਿੰਦੇ ਨੇ ਅੱਜ ਵੀ। ਰਾਜਸਥਾਨ ਅਤੇ ਹਰਿਆਣੇ ਸਪਸ਼ਟ ਰੂਪ ਵਿੱਚ ਕਹਿੰਦੇ ਨੇ ਵੀ ਇਸ ਕੀ ਅਕਲ ਥੋੜ੍ਹੀ ਹੈ, ਬਹਿਸ ਹੈ, ਇਹ ਤੋਂ ਬਹਿਸ ਹੈ, ਅਕਲ ਥੋੜ੍ਹੀ ਹੈ। ਉੱਥੇ ਇੰਝ ਮੱਝ ਨਾਲ ਤਸ਼ਬੀਹ ਦਿੰਦੇ ਨੇ, ਕਿਉਂਕਿ ਜਾਨਵਰਾਂ ਵਿੱਚ ਮੱਝ ਬਹੁਤ ਮੋਟੀ ਹੈ ਅਤੇ ਜਿਹਦੀ ਅਕਲ ਬਹੁਤ ਮੋਟੀ ਹੋਵੇ, ਮੋਟੀ ਗੱਲ ਸਮਝਦਾ ਹੈ, ਬਾਰੀਕ ਨਹੀਂ, ਖੁੱਲੀਆਂ ਗੱਲਾਂ ਨੂੰ ਸਮਝ ਜਾਂਦਾ ਹੈ, ਸੂਖਸ਼ਮ ਨੂੰ ਨਹੀਂ। ਤਾਂ ਰਾਜਸਥਾਨ ਅਤੇ ਹਰਿਆਣੇ 'ਚ ਅੱਜ ਵੀ ਕਹਿੰਦੇ ਨੇ, ਪੰਜਾਬ ਵਿੱਚ ਅੱਜ ਵੀ ਕਹਿੰਦੇ ਨੇ ਇਹਦੀ ਅਕਲ ਥੋੜ੍ਹੀ ਹੈ, ਮੱਝ ਹੈ। ਉੱਤਰੀ ਭਾਰਤ ਜਿੱਧਰ ਦੇ ਭਗਤ ਕਬੀਰ ਜੀ ਮਹਾਰਾਜ ਨੇ ਆਪ ਦੇ ਜ਼ਮਾਨੇ ਵਿੱਚ ਮੋਟੀ ਅਕਲ ਵਾਲੇ ਨੂੰ ਕਹਿ ਦਿੰਦੇ ਸਨ ਵੀ ਇਹਦੀ ਅਕਲ ਥੋੜ੍ਹੀ ਹੈ, ਹਾਥੀ ਹੈ, ਮੇਰਾ ਹੀ ਹਾਥੀ ਹੈ, ਅਕਲ ਥੋੜ੍ਹੀ ਹੈ, ਇਹਦੇ ਕੋਲ ਬੁੱਧੀ ਥੋੜ੍ਹੀ ਹੈ, ਮੇਰੀ ਹਾਥੀ ਹੈ। ਤੂੰ ਹਾਥੀ ਹੋਵੇ ਅਕਲ ਅਤੇ ਦਰਵਾਜ਼ਾ ਰਾਈ ਦੇ ਦਾਣੇ ਦਾ ਦਸਵਾਂ ਹਿੱਸਾ ਅਤੇ ਹਾਥੀ ਲੰਘੇ ਅਤੇ ਕਿਵੇਂ ਲੰਘੇ? ਤੋ ਖਿਮਾ ਕਰਨੀ, ਧਰਮ ਦੀ ਗੱਲ ਇਹ ਨਾ ਸਮਝਣਾ ਲੋਕਾਂ ਦੀ ਕੋਈ ਸਮਝ ਆਉਂਦੀ ਹੈ। ਮੈਂ ਧਰਮ ਮੰਦਰਾਂ ਵਿੱਚ ਲੋਕ ਮੁਰਝਾਏ ਹੋਏ ਦੇਖਦਾ, ਬਹੁਤ ਮਾਯੂਸ ਬੈਠਦਾ। ਬੰਦਾ ਪ੍ਰਸੰਨ ਹੋ ਜਾਏ, ਖਿੜ ਜਾਏ, ਗੱਲ ਸਮਝਦੇ 'ਚ ਆਏ, ਤਾਂ ਦਾਰਸ਼ਨਿਕ ਕਹਿੰਦੇ ਨੇ, ਮਨੋਵਿਗਿਆਨੀ ਕਹਿੰਦੇ ਨੇ, ਰੀੜ ਦੀ ਹੱਡੀ ਸਿੱਧੀ ਹੋ ਜਾਂਦੀ ਹੈ, ਗਰਦਨ ਸਿੱਧੀ ਹੋ ਜਾਂਦੀ ਹੈ। ਆ ਜਿਵੇਂ ਖੇੜੇ ਵਿੱਚ ਆਉਂਦਾ ਨਾ ਫੁੱਲ, ਤਾਂ ਸਿੱਧਾ ਉੱਪਰ ਉੱਠਦਾ ਅਤੇ ਜਦ ਮੁਰਝਾਉਂਦਾ ਤਾਂ ਨੀਵਾਂ ਜਾਂਦਾ, ਪੰਖੜੀਆਂ ਥੱਲੇ ਜਾਂਦੀਆਂ। ਜੀਵਨ ਵੀ ਜਦ ਮੁਰਝਾਉਂਦਾ, ਬੁੱਢਾ ਬੰਦਾ ਹੁੰਦਾ, ਜ਼ਿੰਦਗੀ ਮੁਰਝਾ ਚਲੀਏ ਤਾਂ ਕਮਰ ਝੁਕਦੀ ਹੈ, ਪਰ ਜਦ ਜਵਾਨ ਹੈ ਉੱਪਰ ਨੂੰ ਉੱਠਦਾ, ਫੁੱਲ ਉੱਪਰ ਨੂੰ ਉੱਠਦੇ ਨੇ, ਜਦ ਖਿੜਦੇ ਨੇ, ਮੁਰਝਾਉਂਦੇ ਨੇ ਤਾਂ ਥੱਲੇ ਜਾਂਦੇ ਨੇ। ਧਰਮ ਦੀ ਗੱਲ ਸੁਣਦਿਆਂ ਸੁਣਦਿਆਂ ਜੇ ਸਿਰ ਢਹਿ ਗਿਆ ਬੰਦੇ ਦਾ, ਕਮਰ ਝੁਕ ਗਈ ਹੈ, ਬੋਝਲ ਹੋ ਗਿਆ ਦਿਮਾਗ, ਤਾਂ ਸਮਝ ਲੈਣਾ ਗੱਲ ਨਹੀਂ ਸਮਝ ਚਾਹੀਦੀ, ਸਪਸ਼ਟ ਹੈ ਗੱਲ। ਔਰ ਧਾਰਮਿਕ ਮੰਦਰਾਂ ਦੇ ਅਕਸਰ ਸਿਰ ਡੱਟੇ ਹੋਏ ਮਿਲਦੇ ਨੇ। ਗੁਸਤਾਖੀ ਮਾਫ ਕਹਿੰਦਾ ਮੈਂ ਪਹਿਲੇ ਮੰਗ ਲਿਆ। ਮੈਂ ਇੱਕ ਲਤੀਫਾ ਪੜ੍ਹਿਆ ਸੀ ਹਿੰਦੁਸਤਾਨ ਦੇ ਇੱਕ ਹਿੰਦੀ ਅਖਬਾਰ ਨਵਾਰ ਸੈਨ ਦੇ ਵਿੱਚ। ਇੱਕ ਮਰੀਜ਼ ਡਾਕਟਰ ਕੋਲ ਗਿਆ ਅਤੇ ਡਾਕਟਰ ਪੁੱਛਦਾ ਕੀ ਰੋਗ ਹੈ ਤੈਨੂੰ? ਆਖਣ ਲੱਗਾ ਮੈਨੂੰ ਨੀਂਦ ਨਹੀਂ ਪੈਂਦੀ, ਹੋਰ ਕੁਛ ਨਹੀਂ, ਬਸ ਮੈਨੂੰ ਨੀਂਦ ਨਹੀਂ ਪੈਂਦੀ, ਹੋਰ ਕੋਈ ਬਿਮਾਰੀ ਨਹੀਂ। ਅਤੇ ਡਾਕਟਰ ਕਹਿਣ ਲੱਗਾ ਫਿਰ ਕਥਾ ਸੁਣਨ ਚਲਾ ਜਾਇਆ ਕਰ ਕਿਸੇ ਮੰਦਰ ਦੇ, ਪੈ ਜਾਏਗੀ ਨੀਂਦ ਆਪ, ਗੱਲ ਸਮਝ 'ਚ ਨਹੀਂ ਆਵੇਗੀ, ਆਪੇ ਸਿਰ ਢਾ ਕੇ ਬੈਠੇਗਾ, ਹੋਰ ਕੀ ਗੱਲ ਕੋਈ ਧਰਮ ਦੀ ਸਮਝ 'ਚ ਆਉਂਦੀ? ਧਰਮ ਦੀ ਗੱਲ ਕੋਈ ਪਕੜੇ 'ਚ ਆਉਂਦੀ ਹੈ? ਧਰਮ ਦੀ ਗੱਲ ਨਾਲ ਕੋਈ ਤਾਲਮੇਲ ਬੈਠਦਾ? ਕਦੇ ਹੀ ਨਹੀਂ। ਕੋਈ ਬੰਦੇ ਦਾ ਸੰਬੰਧ ਜੁੜਦਾ? ਜਿਸ ਗੱਲ ਨਾਲ ਬੰਦੇ ਦਾ ਸੰਬੰਧ ਜੁੜ ਜਾਏ, ਜਿਸ ਗੱਲ ਨਾਲ ਬੰਦੇ ਦਾ ਤਾਲਮੇਲ ਬੈਠ ਜਾਏ, ਰੀੜ ਦੀ ਹੱਡੀ ਸਿੱਧੀ ਹੋ ਜਾਂਦੀ ਹੈ, ਸਿਰ ਉੱਚਾ ਹੋ ਜਾਂਦਾ, ਪ੍ਰਫੁੱਲਤਾ, ਖੇੜਾ, ਮਸਤੀ ਅੰਦਰ ਪੈਦਾ ਹੋ ਜਾਂਦੀ ਹੈ। अक्सर मैं रहन सभाई कीर्तना च ही देखा है, कीर्तन रहन सभाई हो रहा है तो गुरुद्वारे का माहौल इंज बनिया होंगे जिम्मे किसी हॉस्पिटल का जो है माहौल हो रहा है। सब मरीज में दिखाई देंगे डटे है, मायूस, उदास, तालमेल नहीं बैठे। कारण मैं इतनी अर्ज करा, रब की गल कोई खिडौना नहीं। भगत कबीर जी कहें ओ दरवाजा धर्म का द्वार, मुक्ति का द्वार, रब का द्वार, राई के दाने का दसवां हिस्सा। कबीर मुक्त द्वारा संकुरा, संकीर्ण है, तंग है, छोटा है, सूक्ष्म है। कितना राई दसें भाए। सियाने कहते हैं दार्शनिक कि कबीर की मजबूरी है, वरना प्रमाण इसको सूक्ष्म उन्होंने देना से, पर इसको सूक्ष्म है कि कुछ भी नहीं। राई के दाने का दसवें हिस्सा करो पकड़ भी नहीं आता, वरना इस तो भी उन्होंने सूक्ष्म कहना से, पर इसको सूक्ष्म कहने से कोई प्रत्यक्ष प्रमाण है नहीं। कि चीज में अगे करना प्रत्यक्ष रूप में किस चीज में अगे रखना। तो आपने एक कहता राई दसें भाए, मन तो मैगल हो रहा निकसो क्यों कर जाए। हूँ राई के दाने का दसवां हिस्सा इतना छोटा दरवाजा, हूँ मज लंघे सिंह मारे भी लंघ तो नहीं सके। बंदा टकरा अक्सर मारदा हैरान हो जाता है भी गल केड़ी आखी जा रही है, कितों की आखी जा रही है, कि कीर्तन कितों की गल है। तो मैं कई दफा हैरान हो जाता, मैं बुजुर्ग कई कहते हैं ज्ञानी जी साडे बच्चों भी धर्म जो है समझा दो। तो मैं तो कोई गल कहना उन्होंने भी तू समझ लिया, पहले दस बच्चे की गल कर, तू समझ लिया, तू जान लिया। मैंने कई कहते हैं इस धर्म की गल बाकी जगत में भी पता चलना चाहिए, बाकी धर्म वालों भी पता चलना चाहिए। तेनों पता चल गया, तू समझ लिया, आप समझिया नहीं जगत में समझा चले, भी दूजियां भी पता चले, ईसाइयों पता चले, मुसलमानों भी पता चले, सिख हो के तेनों तो पता है कि तू सिख है, तेनों तो पता है नहीं कुछ, तू तो कुछ जाने ने, तू तो कुछ समझिया नहीं। ईसाइयों समझा चले, मुसलमानों समझा चले, तू तो समझ चले। तो जिस दिन तू समझ गया बाकी समझ जाएंगे, तेनों वेख के समझाएंगे, तेरी रोजमर्रा की जिंदगी ही बहुत कुछ दस देगी, तेरे जीवन का ढंग ही बहुत कुछ दस देगा। जरूरी थोड़ी है कि बोल दसते हैं जीवन का ढंग दसते हैं, जरूरी थोड़ी है कि बंदे के बोल ही कुछ धर्म की व्याख्या करते हैं, मनुख की जिंदगी के कर्म की व्याख्या करते हैं, तो ते जीवन का ढंग भी जो है व्याख्या करता है। तो मैं अर्ज करा भगत कबीर कह रहे गल अत्यंत सूक्ष्म है, तो अकल मोटी है। अकल मोटी किस तरह आती है, अकल सूक्ष्म किस तरह आती है। हर वक्त मोटिया गलों याद करना, संसार को याद करना, हर वक्त परिवार को याद, हर वक्त धन संपदा का चिंतन, हर वक्त मोटिया गलों की याद, अकल मोटी हो जाएगी, लाजमी हो जाएगी। पर सूक्ष्म गल का चिंतन जितना ज्यादा होगा उतनी अकल बारीक हो जाएगी, उतनी अकल सूक्ष्म हो जाएगी। तो कबीर कहते हैं इन्होंने मज्जा मैं लगावा तो किस तरह लगावा, उस दरवाजे से जेड़ा दरवाजा राई के दाने का दसवां हिस्सा है। इस वास्ते भगतों की गल जगत ने नहीं समझी, कभी कत ही नहीं समझी, वरना भगतों नाल इतना टकराव ना होता। किसी भगत को दुनिया ने चैन नाल नहीं बैठन दिता, न कबीर नू न रविदास नू। तुसी इन्हां दी जीवन कथा पढ़ते लो, कोई इन्हां दे घर नू अग पिया लैंदा, कोई इन्हां नू जेल विच पिया पांदा, कोई इन्हां ते चोरी दा इल्जाम पिया लैंदा, कोई गुरु नानक जैसी अजीम शख्सियत नू भूतना बिताला पिया कहिंदा, कोई अर्जन गुरु अर्जन देव जी महाराज नू तत्ती तवी ते बिठा रहा, कि कोई त्याग ते वैराग दी मूर्ति नू चांदनी चौंक दे शहीद करदा पिया, किधरे बाई धार दे राजे ते वक्त दी समुची हकूमत गुरु गोबिंद सिंह जी महाराज का पीछा कर रही है। अला यार हां जोगी कहंदे ने आदा ने कभी तुझको संभलने न दिया था, आराम से पहलू को बदलने न दिया था। ऐ गुरु गोबिंद सिंह जी तुसी ते एक दिन भी आराम नाल पहलू नहीं बदल सके, चारों पासे अदावतां ही अदावतां, किधरे शरीकां दी अदावत, बाई धार दे राजियां दी अदावत, वक्त दी हकूमत मुखालफ, चारों पासे मुखालफत ही मुखालफत। कारण इतनी बारीक गल मोटी अकल की समझ चाहे तो किस तरह। ये मझ उस दरवाजे तो लंघे तो किस तरह लंघे। तो आम बंदियां का तो कहना कि जेडे धर्म के मुदई सन वह भी नहीं समझ सके, ब्राह्मण गुरु नानक की गल नहीं समझ सके, मौलवी नहीं समझ सके। और इस तरीके के होर धर्म के मुदई जो दार्शनिक चतुर्वेदी त्रिवेदी द्विवेदी सन ਉਹਨਾਂ ਨੇ ਕਬੀਰ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਾਏ, ਤੋਹਮਤਾਂ ਲਾਈਆਂ, ਲੰਬੀਆਂ ਚੌੜੀਆਂ ਇਹ ਗਾਥਾਵਾਂ ਨੇ। ਅਤੇ ਉਸ ਦੁੱਖ ਦਾ ਜੋ ਉੱਥੋਂ ਦੇ ਵਾਸੀਆਂ ਨੇ ਭਗਤ ਕਬੀਰ ਨੂੰ ਦਿੱਤਾ, ਉਹਨਾਂ ਨੇ ਆਪਣੇ ਸ਼ਬਦਾਂ 'ਚ ਬਕੇ ਦਾ ਜ਼ਿਕਰ ਵੀ ਕੀਤਾ। ਜਦ ਕੁਛ ਗੱਲ ਨਹੀਂ ਬਣੀ, ਕਬੀਰ ਨੇ ਬਨਾਰਸ ਨਹੀਂ ਛੱਡੀ, ਘਰ ਨੂੰ ਅੱਗ ਲਾ ਦਿੱਤੀ ਗਈ ਵੀ ਹੁਣ ਤਾਂ ਛੱਡ ਕੇ ਜਾਏਗਾ, ਹੁਣ ਤਾਂ ਇਸਦੀ ਖੱਡੀ ਸਾੜ ਦਿੱਤੀ ਜਿਹਦੇ 'ਚ ਕੱਪੜੇ ਬਣਾਉਂਦਾ, ਇਹਦੇ ਘਰ ਦਾ ਸਾਰਾ ਸੂਤਰ ਸਾੜ ਦਿੱਤਾ ਜਿਸ 'ਤੇ ਇਸਨੇ ਕੱਪੜੇ ਬਣਾਉਣੇ ਸਨ, ਇਹਦੀ ਸਾਰੀ ਝੁੱਗੀ ਫੂਕ ਦਿੱਤੀ ਹੈ। ਅਤੇ ਹੁਣ ਇਸ ਨੂੰ ਪਤਾ ਚੱਲੇਗਾ ਵੀ ਹੁਣ ਬਨਾਰਸ ਵਿੱਚ ਰਹਿਣਾ ਠੀਕ ਨਹੀਂ, ਹੁਣ ਤਾਂ ਛੱਡ ਕੇ ਜਾਏਗਾ। ਮੌਤ ਨਾ ਚੇਤੇ ਆਵੇ, ਕਹਿੰਦੇ ਨਾ ਬੱਚੇ ਨੂੰ ਮੌਤ ਚੇਤੇ ਆ ਗਈ, ਇਹ ਕਰਾਮਾਤ ਹੈ, ਬਹੁਤ ਵੱਡੀ ਕਰਾਮਾਤ ਹੈ। ਔਰ ਜੇ ਬੁੱਢੇ ਨੂੰ ਅਜੇ ਵੀ ਮੌਤ ਚੇਤੇ ਨਹੀਂ ਆ ਰਹੀ, ਜੋ ਦੁਆਰ ਤੋਂ ਦਸਤਕ ਪਈ ਦਿੰਦੀ ਹੈ, ਸਾਡੇ
देखे दिल ले ले साथो कर दे पार उतारा
रंगीला। मैंने तो सींच रे तेरी ये राहें, बाहों में तेरी क्यों औरों की बाहें, कैसे तू भूला वो फूलों सी रातें, समझे जब आँखों ने आँखों की बातें, गांव घर छूटा रे सपना हर टूटा रे, फिर भी तू रूठा रे
ਇਹੋ ਜਿਹੇ ਫੁੱਲ ਜ਼ਿੰਦਗੀ ਵਿੱਚ ਦੂਜੀ ਵਾਰ ਨਹੀਂ ਖਿਲਦੇ ਹੁੰਦੇ, ਇੱਕ ਵਾਰੀ ਜੇ ਦੂਰ ਹੋ ਜਾਵਣ ਮੁੜ ਨਹੀਂ ਮਾਪੇ ਮਿਲਦੇ ਹੁੰਦੇ। ਓਏ ਜਿਉਂਦੇ ਜੀ ਕਰੋ ਕਦਰ ਇਹਨਾਂ ਦੀ, ਇਹ ਤਾਂ ਇਕੱਲਾ ਪਿਆਰ ਹੀ ਚਾਹੁੰਦੇ। ਬਸ ਦੋ ਪਲ ਕੋਲੇ ਬੈਠ ਜਾਇਆ ਕਰੋ, ਮਾਂ ਪਿਓ ਕੋਠੀ ਘਰ ਨਹੀਂ ਚਾਹੁੰਦੇ, ਮਾਂ ਪਿਓ ਕੋਠੀ ਘਰ ਨਹੀਂ ਚਾਹੁੰਦੇ।
ਪਤਾ ਨਹੀਂ ਸੀ ਛੋਟੀ ਉਮਰੇ, ਮੈਨੂੰ ਪਤਾ ਨਹੀਂ ਸੀ ਛੋਟੀ ਉਮਰੇ, ਦੂਰ ਹੀ ਤੈਥੋਂ ਹੋਣਾ ਵੇ, ਸੁਪਨੇ ਦੇ ਵਿੱਚ ਆਇਆ ਕਰਮਾ, ਬਸ ਸੁਪਨੇ ਦੇ ਵਿੱਚ ਆਇਆ ਕਰਮਾ, ਤੈਨੂੰ ਜੱਫੀ ਪਾ ਕੇ ਰੋਣਾ ਵੇ, ਬਸ ਸੁਪਨੇ ਦੇ ਵਿੱਚ ਆਇਆ ਕਰ। ਤੇਰਾ ਚਿਹਰਾ ਸਾਰੀ ਉਮਰੇ ਉਹਦੇ ਵਿੱਚੋਂ ਤੱਕੂਗਾ, ਬਸ ਫੋਟੋ ਸੀਨੇ ਲਾ ਲੈਣਾ ਮੈਂ, ਦਿਲ ਨੂੰ ਗੱਲੀ ਲਾ ਲੈਣਾ ਮੈਂ, ਟਾਈਮ ਤੇ ਖਾਣਾ ਖਾ ਲੈਣਾ ਮੈਂ, ਜੋ ਆਪਸੀ ਕਦੇ ਖਵਾਉਣਾ ਤੈਂ, ਸੁਪਨੇ ਦੇ ਵਿੱਚ ਆਇਆ ਕਰਮਾ, ਬਸ ਸੁਪਨੇ ਦੇ ਵਿੱਚ ਆਇਆ ਕਰਮਾ, ਤੈਨੂੰ ਜੱਫੀ ਪਾ ਕੇ ਰੋਣਾ ਮੈਂ, ਬਸ ਸੁਪਨੇ ਦੇ ਵਿੱਚ ਆਇਆ ਕਰ। ਰੱਬਾ ਮਾਵਾਂ ਨਾ ਖੋਵੀ ਬਿਨਾ ਹੈ ਖੁਸ਼ੀਆਂ, ਲਕੋਵੀ ਪਿਆਰ ਦੇ ਬੂਹੇ ਨਾ ਢੋਵੀ ਵੇ, ਰੱਬਾ ਮਾਵਾਂ ਨਾ ਖੋਵੀ। ਮਾਪੇ ਰੱਬਾ ਬੜੇ ਜ਼ਰੂਰੀ ਹੈ, ਐਵੇਂ ਕਿਤੇ ਲਕੋਵੀ ਨਾ, ਸੁਣੀਂਦਾ ਤੇ ਆਮਾ ਕਿਸੇ ਦੀ ਖੂਵੀ ਨਾ, ਉੱਚੀ ਹਸਤੀ ਛੋ ਨਹੀਂ ਸਕਦਾ, ਬੰਮਾ ਤੋਂ ਵੱਡਾ ਹੋ ਨਹੀਂ ਸਕਦਾ, ਤੂੰ ਹੋਰ ਕੋਈ ਰਿਸ਼ਤਾ ਮੋ ਨਹੀਂ ਸਕਦਾ, ਜ਼ੋਰ ਬਥੇਰਾ ਲਾਉਣਾ ਮੈਂ, ਸੁਪਨੇ ਦੇ ਵਿੱਚ ਆਇਆ ਕਰਮਾ, ਬਸ ਸੁਪਨੇ ਦੇ ਵਿੱਚ ਆਇਆ ਕਰਮਾ, ਤੈਨੂੰ ਜੱਫੀ ਪਾ ਕੇ, ਬਸ ਸੁਪਨੇ ਦੇ ਵਿੱਚ ਆਇਆ ਕਰ। ਐਦਾਂ ਲੱਗਦਾ ਦੁਨੀਆ ਉੱਤੇ ਕਿਤੇ ਵੀ ਮੇਰਾ ਜ਼ਿਕਰ ਨਹੀਂ, ਜਿੰਨਾ ਤੂੰ ਸੀ ਕਰਦੀ ਮਾਨੀ ਮੇਰਾ, ਕਿਸੇ ਨੂੰ ਫਿਕਰ ਨਹੀਂ, ਭਾਵੇਂ ਦੁਨੀਆ ਪਿੱਛੇ ਲਾ ਲੈਣੀ, ਦੌਲਤ ਵੀ ਬੜੀ ਕਮਾ ਲੈਣੀ, ਹਰ ਸ਼ੈ ਕੀਮਤੀ ਪਾ ਲੈਣੀ ਮੈਂ, ਤੈਨੂੰ ਨੀ ਮੁੜ ਕੇ ਪਾਉਣਾ ਮੈਂ, ਸੁਪਨੇ ਦੇ ਵਿੱਚ ਆਇਆ ਕਰਮਾ, ਬਸ ਸੁਪਨੇ ਦੇ ਵਿੱਚ ਆਇਆ ਕਰਮਾ, ਤੈਨੂੰ ਜੱਫੀ ਪਾ ਕੇ ਰੋਣਾ ਮੈਂ, ਬਸ ਸੁਪਨੇ ਦੇ ਵਿੱਚ ਆਇਆ ਕਰ।
ਜਿਹੜੀ ਹਰ ਵਾਰ ਧੁੱਪ ਤੋਂ ਬਚਾਵੇ, ਉਹ ਘਰ ਦੇ ਬੋਰਡ ਦੀ ਛਾਂ ਥੋੜ੍ਹੀ ਹੈ, ਤੰਗ ਤਾਂ ਕਰੂਗੀ ਮੇਰੇ ਦੋਸਤ, जिंदगी है, मां थोड़ी है।
ਹਾਂਜੀ ਅਮਰਤਮਾਨ ਜੀ, ਸਾਨੂੰ ਬਬੀਹਾ ਬੋਲੇ ਗਾਣੇ ਦੇ ਵਿੱਚ ਸੁਣਨ ਨੂੰ ਕੀ ਕੁਛ ਮਿਲ ਸਕਦਾ?
ਦੇਖੋ ਜੀ, ਅਸੀਂ ਤਾਂ ਇੱਕ ਗਾਣਾ ਹੀ ਲਿਖਿਆ ਪਰ ਕਈਆਂ ਦੇ ਵੱਜਣਾ ਲਫੇੜੇ ਵਾਂਗੂ।
ਮੌਤ ਨਾ ਚੇਤੇ ਆਵੇ, ਆਰਾਮ ਨਾਲ ਪਹਿਲੂ ਨਹੀਂ ਬਦਲ ਸਕੇ, ਚਾਰੋਂ ਪਾਸੇ ਅਦਾਵਤਾਂ ਹੀ ਅਦਾਵਤਾਂ।